मुख उचरै शास्त्र खाट पिंग गिरन चढ़ जाय। अंध लखै बदरो सुनै जो काल कृपा कराय। अंध लखै बदरो सुनै जो काल कृपा कराय।
सतनाम श्री वाहिगुरु साहिब जीओ, गौड़ी कबीर जी, जो जन परमित परम न जाना, बातन ही बैकुंठ समाना। जो जन परमित परम न जाना, बातन ही बैकुंठ समाना।
वाहिगुरु जी का खालसा, वाहिगुरु जी की फतेह। पतित पावन कृपा निधान चवर शतर तखत दे मालिक लोक परलोक दे सहायक अकाल पुरख वाहिगुरु पार ब्रह्म परमेश्वर दे सरगुण स्वरूप तन तन सतगुरु साहिब गुरु ग्रंथ साहिब जी दी पावन हजूरी विच सुभयमान साहिबां दी सच्ची निवाजी सात संगत जी, सतगुरां दी बहान बख्शिश रहमत कृपा दा सत्कार। इस पावन पवित्र अस्थान ते चल रही लड़ीवार कथा वह अपन श्रवण करन दा सुभाग मिल रहा है। साहिब गुरु ग्रंथ साहिब जी महाराज कहिंदे ने, सुन हर कथा उतारी मैल, महापुनीत पै सुखसैल, सबसे उपर गुरशब्द विचार, होर कथनी बदाओ ना सगली शार। दाता जी कहिंदे ने सारे नालों चंगा है सतगुरां दी अमृत स्वरूप पावन बाणी दी विचार करनी, कथा करनी, होर बाकी संसारी कथा कहानियां गल्लां इह स्वाद ही नहीं है। सतगुरु जी ने अपने ते बख्शिश कीती है जो अपन इस अस्थान दे उत्ते सतगुरां दी अमृत स्वरूप पावन बाणी दी कथा कीर्तन इतिहास सुनन मिलदा है। आओ प्यारिओ, अमृत स्वरूप पावन बाणी द्वारा साहिब गुरु अर्जन देव जी महाराज भगत रसना तों निहाल कर रहे ने, गुरमुख महापुरख विद्वान दसदे ने। भगत कबीर साहब जी दे पास एक विद्वान ब्राह्मण पंडित आके कहिंदा कहिंदा तुसीं जो मर्जी कर लो, वैकुंठ च नहीं जा सकदे। वैकुंठ दे विच केवल अहीं जा सकदे हां, सानूं वैकुंठ दे विच वासा मिलना है, तुसीं नीवीं जात वाले तुहानूं नहीं मिलना। भगत कबीर साहब जी उहनूं जो उपदेश दिंदे ने कि हंकार ना कर, निम्रता हिरदे विच धारण कर, तैनूं पता वी हैगा वैकुंठ की है। जिवें उहनूं उपदेश दे रहे ने, सानूं अज बख्शा कर रहे ने, जिवें साडे मन विच माण जां हंकार हुंदा जी अहीं ते सचखंड चले ही जाणा, पर सचखंड हैगा किहड़ी साइड आ सानूं पता वी हैगा सचखंड है की, असूल की ने, किदां प्राप्ति हुंदी है, की बख्शा ने सचखंडी अवस्था दीआं। इस वास्ते प्यारो, केवल हंकार गल्लां बातां नाल नहीं कुछ वी हुंदा। जिवें कबीर साहब जी बख्शा करदे हुए सानूं समझाउंदे ने, श्रद्धा प्रेम भावना नाल श्रवण करिए जी।
गौड़ी कबीर जी,
गौड़ी रागिणी द्वारा कबीर साहब जी बख्शिश करते हैं।
जो जन परमित पर मन जाना,
प्यारे जो जन जिन्ना जना ने गुरमुखा ने परमित, जेड़ा मित नाम हुंदा है मिणती, पर मिणती तो जेड़ा परे है, पर मन जेड़ा मन दे विचार तो भी परे है, उस अकाल पुरख वाहिगुरु नूं जिसने जान लिया है।
बातन ही बैकुंठ समाना,
प्यारे ओ तां गल्लां बातां नाल ही बैकुंठ दे विच ही समाए रहिंदे ने, जां बातन ही उहनां दीआं गल्लां उहनां दा उपदेश सुण करके जिहड़े उहनां दे उपदेशां नूं कमाउंदे आ उह वी बैकुंठ विच समा जांदे ने। जिहड़े परमेश्वर दी अभेदता नूं प्राप्त करदे ने उहनां दी बैकुंठ विच समाउण दी तां गल्ल ही वक्खरी, उहनां ते जाणा ही जाणा है। जिहड़े उहनां दे पासों बैठ के परमेश्वर की महिमा वडियाई बातन नाम गल्लां बातां, जिहड़े उहनां पासों वचन श्रवण करदे आ ना, उह वी वैकुंठ दे विच समा जांदे ने। सतगुरु गुरु ग्रंथ साहिब सच्चे पातशाह जी कहिंदे ने, जे को वचन कमावै संतन का गुर प्रसादी तरिया। जिहड़ा प्यारे ओ सत्संगियां दे गुरसिखां दे वचनां महापुरखां दे वचनां नूं ही कमा जांदा ना, गुरु की कृपा नाल उहदा वी पार उतारा हो जांदा। क्यों? जपजी साहब विच आपां नूं बड़े सुखैन अखरां विच सतगुरु गुरु नानक पातशाह जी ने समझाया है, मन्नै तरै तारे गुरसिख, ਜਿਹੜੇ ਨਾਮ ਦਾ ਮਨਨ ਕਰਦੇ ਨੇ, ਗੁਰੂ ਦੀ ਮਰਿਆਦਾ ਉੱਤੇ ਚੱਲਦੇ ਮੰਨਦੇ ਨੇ, ਉਹ ਆਪ ਤਾਂ ਤਰਦੇ ਹੀ ਤਰਦੇ ਆ, ਗੁਰੂ ਦੀ ਸਿੱਖਿਆ ਦੇ ਕੇ ਹੋਰਨਾਂ ਨੂੰ ਵੀ ਤਾਰ ਦਿੰਦੇ ਨੇ। ਆਪ ਤਰੇ ਤਾਰੇਨ ਸ੍ਰਿਸ਼ਟਾ। ਜਪਜੀ ਸਾਹਿਬ ਜੀ ਦੀਆਂ ਅਖੀਰਲੀਆਂ ਪੰਕਤੀਆਂ ਸਲੋਕ ਵਿੱਚ ਦਾਤਾ ਜੀ ਬਖਸ਼ਿਆ ਕਰਦੇ ਨੇ, ਸੁਰਤੀ ਬਿਰਤੀ ਰਸਨਾ ਨੂੰ ਪਵਿੱਤਰ ਕਰੀਏ। ਕਿੰਨੇ ਸੋਹਣੇ ਬਚਨ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਹਾਰਾਜ ਜੀ ਕਹਿੰਦੇ ਜਿੰਨਾ ਮਿਹਨਤ ਨਾਲ ਕਾਲ ਕਮਾਈ ਕੀਤੀ ਹੈ, ਮਸਕਤ ਦਾ ਵੀ ਅਰਥ ਮਿਹਨਤ ਹੁੰਦਾ ਤੇ ਕਾਲ ਦਾ ਅਰਥ ਵੀ ਘੱਲਣਾ ਹੀ ਹੁੰਦਾ, ਭਾਵ ਸਰੀਰ ਕਰਕੇ ਤੇ ਮਨ ਕਰਕੇ ਜਿਨ੍ਹਾਂ ਨੇ ਕਮਾਈ ਕੀਤੀ ਹੈ ਨਾ, ਉਹ ਤਾਂ ਮੁੱਖ ਉੱਜਲ ਹਨ, ਪਵਿੱਤਰ ਹਨ, ਤੇ ਉਹਨਾਂ ਦੇ ਨਾਲ ਕਿੰਨੀ ਕੁ ਹੋਰ ਸ੍ਰਿਸ਼ਟੀ ਛੁੱਟ ਜਾਂਦੀ ਹੈ, ਗਿਣਤੀਆਂ ਨਹੀਂ ਕੀਤੀਆਂ ਜਾ ਸਕਦੀਆਂ। ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਿਆਰਿਆ ਜਿਸਨੇ ਮਿਣਤੀ ਗਿਣਤੀ ਤੋਂ ਪਰੇ, ਮਨ ਦੀ ਗਮਤਾ ਤੋਂ ਪਰੇ, ਜਿਹੜਾ ਮਨ ਬੁੱਧੀ ਤੋਂ ਬਹੁਤ ਦੂਰ ਹੈ, ਇਸੇ ਵਾਸਤੇ ਉਹਨੂੰ ਅਗਮ ਕਿਹਾ। ਗਮ ਨਾਮ ਹੁੰਦਾ ਜਾਣਦਾ, ਅਗਮ ਜਿੱਥੇ ਮਨ ਤੇ ਬੁੱਧੀ ਦੀ ਵਿਚਾਰ ਸਾਡੀ ਪੁੱਜ ਹੀ ਨਹੀਂ ਸਕਦੀ, ਜਿੱਥੇ ਮਤ ਸਾਡੀ ਸੋਚ ਹੀ ਨਹੀਂ ਸਕਦੀ, ਮਨ ਦੀ ਉਡਾਰੀ ਜਾ ਹੀ ਨਹੀਂ ਸਕਦੀ, ਐਸੇ ਪਰਮੇਸ਼ਰ ਵਾਹਿਗੁਰੂ ਨੂੰ ਜਾਣਨਾ, ਜਿਨ੍ਹਾਂ ਨੇ ਜਾਣ ਲਿਆ ਹੈ ਨਾ, ਵਤਨ ਹੀ ਵੈਕੁੰਠ ਸਮਾਨਾ, ਉਹਨਾਂ ਦੇ ਤਾਂ ਬਚਨ ਸੁਣ ਕਰਕੇ, ਉਹਨਾਂ ਕੋਲੋਂ ਪਰਮੇਸ਼ਰ ਦੀ ਮਹਿਮਾ ਵਡਿਆਈ ਵਾਲੀਆਂ ਗੱਲਾਂ ਸੁਣ ਕੇ, ਜਿਹੜੇ ਹੋਰ ਸੇਵਕ ਗੁਰਮੁਖ ਹਨ ਉਹ ਵੀ ਵੈਕੁੰਠ ਦੇ ਵਿੱਚ ਸਮਾ ਜਾਂਦੇ ਹਨ।
ਨਾ ਜਾਣਾ ਵੈਕੁੰਠ ਕਹਾ ਹੀ।
ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਤੁਸੀਂ ਤਾਂ ਇਹ ਵੀ ਨਹੀਂ ਜਾਣਿਆ ਵੈਕੁੰਠ ਹੈ ਕਿੱਥੇ। ਨਾ ਜਾਣਾ, ਤੁਸੀਂ ਨਹੀਂ ਇਸ ਗੱਲ ਨੂੰ ਜਾਣਿਆ ਵੈਕੁੰਠ, ਵੈਕੁੰਠ ਹੈਗਾ ਕਿੱਥੇ ਹੈ। ਵੈ ਦਾ ਅਰਥ ਹੁੰਦਾ ਰੁਕ ਜਾਣਾ, ਕੁੰਠ ਦਾ ਅਰਥ ਹੁੰਦਾ ਗਲਾ। ਜੇ ਆਪਾਂ ਇਹਨਾਂ ਨੂੰ ਡੂੰਘਿਆਈ ਨਾਲ ਅਰਥ ਕਰੀਏ ਤੇ ਉਹ ਅਸਥਾਨ ਜਿੱਥੇ ਮਨ ਦੀਆਂ ਵਾਸ਼ਨਾਵਾਂ ਰੁਕ ਜਾਣ, ਜਿੱਥੇ ਮਨ ਦੇ ਫੁਰਨੇ ਰੁਕ ਜਾਣ, ਜਿੱਥੇ ਮਨ ਦੀ ਦੌੜ ਸੰਸਾਰੀ ਇੱਛਾਵਾਂ ਮੁੱਕ ਜਾਣ, ਉਹਨੂੰ ਵੈਕੁੰਠ ਕਿਹਾ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਤੁਸੀਂ ਤਾਂ ਜਾਣਿਆ ਹੀ ਨੀ ਵੈਕੁੰਠ ਕਿੱਥੇ ਹੈ।
ਜਾਣ ਜਾਣ ਸਭ ਕਹੇ ਤਾਹੀ।
ਜਾਣਾ ਮੈਂ ਉੱਥੇ ਜਾਣਾ, ਮੈਂ ਜਾਣਾ ਕਹੇ, ਇੱਕ ਕਹਾਵਤ ਹੀ ਹੈ ਤੁਹਾਡੀ, ਕੇਵਲ ਕਹਾਵਤ ਹੀ ਹੈ ਕਿ ਅਸੀਂ ਵੈਕੁੰਠ ਵਿੱਚ ਤਾਹਾਂ ਹੀ, ਉਸ ਵੈਕੁੰਠ ਦੇ ਵਿੱਚ ਅਸੀਂ ਪਹੁੰਚ ਜਾਣਾ ਹੈ, ਅਸੀਂ ਚਲੇ ਜਾਣਾ ਹੈ, ਤੁਹਾਡੀਆਂ ਗੱਲਾਂ ਬਾਤਾਂ ਹੀ ਹਨ ਕੱਲੀਆਂ। ਵਿਸਰਾਮ ਦੇ ਕਰਕੇ ਕਹਿੰਦੇ ਹਨ,
ਕਹਿਣ ਕਹਾਵਨ ਨਹਿ ਪਤੀਆਈ ਹੈ।
ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਹਿਣ ਦੇ ਨਾਲ ਤੇ ਜਾਂ ਕਿਸੇ ਕੋਲੋਂ ਕੁਹਾ ਲਿਆ ਜੀ, ਸਾਡੇ ਮਹਾਂਪੁਰਖ ਬੜੇ ਤੱਤ ਦਿੱਤੇ ਹੈ, ਚਵਾਂ ਕਰੋ ਪੈਸੇ ਦੇ ਕੇ ਜਾਂ ਕਿਸੇ ਢੰਗ ਨਾਲ ਕਵਾ ਲਿਆ ਕਿਸੇ ਕੋਲੋਂ, ਜਾਂ ਕਿਸੇ ਕੋਲੋਂ ਅਖਵਾ ਲਿਆ ਜੀ, ਇਹ ਗੁਰੂ ਪੂਰਾ ਹੈ। ਜਿਵੇਂ ਅੱਜ ਕੱਲ੍ਹ ਏਜੰਟੀਆਂ ਚੱਲਦੀਆਂ, ਤਨਖਾਹਾਂ ਤੇ ਰੱਖੇ ਹੁੰਦੇ ਆ, ਗਾਂਹ ਤੋਂ ਗਾਂਹ ਕਹਿੰਦੇ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿਣ ਤੇ ਕਹਾਉਣ ਦੇ ਨਾਲ ਨਹਿ ਪਤੀਜਈ ਹੈ, ਜਿਹੜਾ ਮਨ ਹੈ ਉਹ ਪਤੀਜੇਗਾ ਨਹੀਂ, ਮਨ ਥਿਰਤਾ ਦੇ ਵਿੱਚ ਨਹੀਂ ਆਵੇਗਾ, ਮਨ ਵਿੱਚ ਨਿਸ਼ਚਾ ਤੇ ਭਰੋਸਾ ਨਹੀਂ ਆਵੇਗਾ, ਦੁਨੀਆਂ ਦੇ ਕਹਿਣ ਨਾਲ ਤੇ ਕਹਾਉਣ ਦੇ ਨਾਲ, ਭਾਵ ਦੂਸਰਿਆਂ ਕੋਲੋਂ ਅਖਵਾਉਣ ਦੇ ਨਾਲ ਨਹਿ ਪਤੀਜਈ ਹੈ। ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਮੇਸ਼ਰ ਹਿਰਦਿਆਂ ਦੀਆਂ ਜਾਣਨਹਾਰ ਹੈ ਨਾ, ਉਹਨੇ ਵੀ ਪਤੀਜਣਾ ਨਹੀਂ ਹੈ।
ਓ ਮਨ ਮਨ ਜਾਤੇ ਹਉਮੈ ਜਈ ਹੈ।
ਕਬੀਰ ਸਾਹਿਬ ਜੀ ਕਹਿੰਦੇ, ਮਨ ਤੇ ਪਿਆਰੇ ਉਹ ਤਾਂ ਮੰਨਦਾ ਹੈ ਜੇ ਹਿਰਦੇ ਵਿੱਚੋਂ ਹਉਮੈ ਚਲੇ ਜਾਵੇ, ਕਿ ਹੰਕਾਰ ਚਲੇ ਜਾਵੇ ਅਸੀਂ ਵੀ ਕੁਛ ਹਾਂ। ਕਈ ਗੁਰਮੁਖ ਨਾਂ ਨਹੀਂ ਲੈਂਦੇ, ਕਈ ਦੱਸਦੇ ਨੇ ਕਿ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਕਾਲ ਦੀ ਘਟਨਾ ਹੈ, ਆਪ ਜੀ ਗਲੀ ਦੇ ਵਿੱਚ ਆਉਂਦੇ ਜਾਂਦੇ। ਕਿਸੇ ਵੀ ਮਹਾਂਪੁਰਖ ਦੀ ਹੋਵੇ, ਤਤਬੇ ਤੇ ਨਾਮ ਰਸੀਏ ਤੇ ਗੁਰਮੁਖ ਨਿਮਰਤਾ ਵਾਲੇ ਗੁਰਮੁਖ ਦੀ ਕਥਾ ਹੈ, ਗਲੀ ਦੇ ਵਿੱਚੋਂ ਦੀ ਲੰਘਦੇ ਹੈ, ਇੱਕ ਜਿਸ ਦਾ ਸੁਭਾਅ ਵਿਗੜਿਆ ਹੋਇਆ ਹੈ, ਆਪਣੇ ਘਰੋਂ ਕੂੜਾ ਹੁੰਜਦੀ ਹੈ, ਇਕੱਠਾ ਕਰਦੀ ਹੈ, ਜਦੋਂ ਗੁਰਮੁਖ ਉੱਥੋਂ ਦੀ ਲੰਘਦੇ ਉਹਨਾਂ ਦੇ ਸਿਰ ਦੇ ਵਿੱਚ ਸੁੱਟ ਦਿੰਦੀ ਤੇ ਨਾਲੇ ਕਹਿੰਦੀ, ਉਹ ਕੀਰਾ ਤੇਰੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਤੇ ਅੱਗੋਂ ਮਹਾਂਪੁਰਖ ਕਹਿੰਦੇ, ਬੀਬਾ ਹੋਵੇਗੀ, ਕਦੀ ਉਸ ਦਾ ਗੁੱਸਾ ਨਹੀਂ ਮਨਾਇਆ। ਅੱਜ ਪਿਆਰਿਓ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ, ਕਿਉਂ ਆ ਰਹੀਆਂ? ਕਿਉਂਕਿ ਉਹਨਾਂ ਗੁਰਮੁਖਾਂ ਨੇ ਦੱਸਿਆ ਕਿ ਅਸੀਂ ਭਾਈ ਹੁਣ ਹੁਣ ਸਰੀਰ ਨੂੰ ਛੱਡ ਦੇਣਾ, ਅਸੀਂ ਇੱਥੋਂ ਛੱਡ ਕੇ ਖੁਦਾ ਦੇ ਦਰ ਤੇ ਪੁੱਜ ਜਾਣਾ ਹੈ। ਬੜਾ ਵੈਰਾਗ, ਬਹੁਤ ਪ੍ਰੇਮ ਨਾਲ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ। ਤੇ ਉਹਨਾਂ ਮਹਾਂਪੁਰਖਾਂ ਨੇ ਨੇਤਰ ਖੋਲੇ ਨੇ, ਚਾਰ ਛਪੇਰੇ ਸਾਰੀਆਂ ਸੰਗਤਾਂ ਵੱਲ ਵੇਖਿਆ, ਲੰਮੇ ਪਏ ਹੋਏ ਸਨ ਸੇਜਾਂ ਦੇ ਉੱਤੇ, ਕਹਿਣ ਲੱਗੇ, ਭਾਈ ਉਹ ਫਲਾਣੇ ਚੁਬਾਰੇ ਵਾਲੀ ਬੀਬੀ ਨੂੰ ਬੁਲਾ ਕੇ ਲੈ। ਸਾਰੇ ਹੈਰਾਨ ਹੋ ਗਏ, ਕਿਉਂਕਿ ਨਿਸ਼ਚੇ ਭਰੋਸੇ ਵਾਲੇ ਪਤੀਜ ਜਿਨ੍ਹਾਂ ਦਾ ਮਨ ਹੈ ਦ੍ਰਿੜਤਾ ਵਿੱਚ ਹੋਵੇ, ਉਹ ਵਿਰਲੇ ਹੁੰਦੇ ਨੇ।
ਕਈਆਂ ਦੇ ਮਨ ਵਿੱਚ ਸ਼ੰਕਾ ਆਇਆ ਕਿ ਮਹਾਂਪੁਰਖ ਹੁਣ ਸਰੀਰ ਛੱਡਣ ਲੱਗੇ ਨੇ, ਸਾਧੂ ਤੇ ਕੀ ਕਰਨਾ, ਯਾਦ ਕਿਹਨੂੰ ਕਰ ਰਹੇ ਨੇ। ਪਰ ਖੇਡ ਨਹੀਂ ਨਾ ਪਤਾ ਕੀ ਹੈ, ਬੁਲਾ ਕੇ ਲੈ ਕੇ ਆਏ, ਚਾਰ ਚੁਫੇਰੇ ਦਾ ਮਾਹੌਲ ਦੇਖਿਆ, ਬੰਦੇ ਦੇ ਜੀਵਨ ਤੇ ਮਾਹੌਲ ਦਾ ਬੜਾ ਅਸਰ ਹੁੰਦਾ, ਦੇਖ ਕਰਕੇ ਮਨ ਦੇ ਵਿੱਚ ਬਹੁਤ ਵੈਰਾਗ ਆਇਆ, ਬਹੁਤ ਸੰਗਤ ਹੈ। ਪੁੱਛਿਆ ਕੀ ਗੱਲ ਹੈ, ਕਹਿਣ ਲੱਗੇ ਮਹਾਂਪੁਰਖ ਕਹਿੰਦੇ ਸਰੀਰ ਛੱਡ ਜਾਣਾ, ਆਈ ਹੈ ਪੈਰਾਂ ਵੱਲ ਖੜੀ ਹੈ ਤੇ ਹੱਥ ਜੋੜੇ ਨੇ, ਨਮਸਕਾਰ ਕੀਤੀ ਹੈ ਤੇ ਮਹਾਂਪੁਰਖ ਹੱਸ ਕੇ ਦਾੜੀ ਫੜ ਕੇ ਕਹਿਣ ਲੱਗੇ, ਕਹਿੰਦੇ ਬੀਬਾ ਤੇਰੇ ਕੁੱਤੇ ਦੀ ਪੂਛ ਨਾਲ ਮੇਰੀ ਦਾੜੀ ਚੰਗੀ ਹੋ। ਕਹਿੰਦੇ ਰੋਣ ਲੱਗ ਪਈ, ਕਹਿੰਦੇ ਮੈਂ ਬਹੁਤ ਗੁਨਾਹ ਕੀਤੇ ਹੈ, ਤੁਹਾਨੂੰ ਦੁੱਖ ਦਿੱਤੇ, ਤਾਨੇ ਮਾਰੇ ਹੈ, ਪਰ ਮੈਂ ਸਵਾਲ ਪੁੱਛਦੀ ਹਾਂ, ਤੁਸੀਂ ਪਹਿਲਾਂ ਨਹੀਂ ਕਦੀ ਜਵਾਬ ਦਿੱਤਾ। ਕਹਿੰਦੇ ਬਸ ਅਖੀਰਲੇ ਛੇਨ ਹੈ, ਇੱਥੇ ਪਿਆ ਹੁਣ ਨਹੀਂ ਉੱਠਣਾ, ਚੱਲੇ ਹਾਂ। ਪਹਿਲਾਂ ਇਸ ਵਾਸਤੇ ਨਹੀਂ ਸੀ ਜਵਾਬ ਦਿੱਤਾ ਕਿ ਮਤਾ ਕਿਤੇ ਦੁਨੀਆਂ ਵਿੱਚ ਤਿਲਕ ਜਾਈਏ ਤੇ ਇਸ ਦਾੜੀ ਨੂੰ ਦਾਗ ਲੱਗ ਜਾਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਐ ਕੋਏ, ਅਜੇ ਸੁਨਾਓ ਸਮੁੰਦਰ ਮੈਂ, ਕਿਆ ਜਾਣਾ ਉਹ ਕਿਆ ਹੋਏ। ਕਬੀਰ ਸਾਹਿਬ ਜੀ ਕਹਿੰਦੇ ਹੰਕਾਰ ਨਾ ਕਰ, ਰੰਕ ਨਾ ਹੱਸੀਐ ਕੋਏ, ਕਿਸੇ ਗਰੀਬ ਤੇ ਹੱਸ ਨਾ, ਤਰਕ ਨਾ ਮਾਰ, ਮਜ਼ਾਕ ਨਾ ਕਰ। ਇਹ ਦੁਨੀਆਂ ਦੇ ਵਿੱਚ ਅਜੇ ਤੇਰੀ ਜੀਵਨ ਰੂਪੀ ਨਈਆ ਹੈ, ਬੇੜੀ ਹੈ, ਅਜੇ ਸੁਨਾਓ ਸਮੁੰਦਰ ਮੈਂ, ਇਹ ਸੰਸਾਰ ਦੇ ਵਿੱਚ ਤੇਰੀ ਕਿਸ਼ਤੀ ਹੈ ਬੇੜੀ ਸਰੀਰ, ਕਿਆ ਜਾਣਾ ਉਹ ਕਿਆ ਹੋਏ, ਕੀ ਪਤਾ ਕੀ ਹੋਣਾ, ਕਿੱਥੇ ਜੀਵਨ ਡੁੱਬ ਜਾਣੇ। ਇੱਥੇ ਰੰਕ ਲਿਖਿਆ, ਗਰੀਬ ਅੱਖਰ ਹੈ, ਆਪਾਂ ਜਿੰਨਾ ਮਰਜ਼ੀ ਡੂੰਘਾ ਸਤਿਗੁਰਾਂ ਦੇ ਚਰਨਾਂ ਦਾ ਉੱਟ ਆਸਰਾ ਲੈ ਕੇ ਉੱਤਰ ਜਾਈਏ, ਗਰੀਬ ਦਾ ਇਕੱਲਾ ਭਾਵ ਸਾਹ ਸੰਗਤ ਜੀ ਪੈਸੇ ਦੀ ਗਰੀਬੀ ਨਹੀਂ ਹੁੰਦੀ, ਕਈਆਂ ਦੀ ਗਰੀਬ ਕਿਸਮਤ ਇੰਨੀ ਮਾੜੀ ਹੁੰਦੀ ਹੈ ਕਿ ਮਾਤਾ ਪਿਤਾ ਬੜੇ ਗੁਰੂ ਦੇ ਭੈ ਅਦਬ ਸਤਿਕਾਰ ਮਰਿਆਦਾ ਵਿੱਚ ਚੱਲਣ ਵਾਲੇ, ਪਰ ਬੱਚਿਆਂ ਦੀ ਕਿਸਮਤ ਇੰਨੀ ਮਾੜੀ ਹੁੰਦੀ ਕਿ ਉਹ ਨਸ਼ਿਆਂ ਵਿੱਚ ਪ੍ਰਵਿਰਤ ਹੋ ਜਾਂਦੇ। ਕੀ ਹੈ, ਚੰਗੇ ਕਰਮਾਂ ਦੀ ਘਾਟ ਹੈ, ਗਰੀਬ ਹੈ ਵਿਚਾਰੇ, ਜੀਵਨ ਵਿਗੜ ਜਾਂਦੇ ਨੇ। ਇਹ ਜੀਵਨ ਵਿੱਚ ਸਤਿਗੁਰਾਂ ਦੀ ਦਇਆ ਰੂਪੀ ਗਰੀਬੀ ਹੈ, ਨਾਮ ਸਿਮਰਨ ਭਗਤੀ ਨਹੀਂ ਹੈ ਪਿਆਰਿਓ, ਗਰੀਬੀ ਹੈ। ਕਿਹੜਾ ਬੰਦਾ ਚਾਹੁੰਦਾ ਹੈ ਕਿ ਦੁਨੀਆਂ ਮੈਨੂੰ ਤਰਕਾਂ ਮਾਰੇ, ਕੋਈ ਹੈ ਐਸਾ ਜਿਹੜਾ ਵਡਿਆਈ ਨਹੀਂ ਚਾਹੁੰਦਾ? ਕਿਹੜਾ ਦੁਨੀਆਂ ਦਾ ਐਸਾ ਬੰਦਾ ਹੈ ਜਿਹੜਾ ਇਹ ਨਹੀਂ ਚਾਹੁੰਦਾ ਕਿ ਮੇਰੇ ਜੀਵਨ ਵਿੱਚ ਆਨੰਦ ਹੋਵੇ, ਮੈਂ ਨਸ਼ਿਆਂ ਵਿਸ਼ਿਆਂ ਤੋਂ ਮਾੜੇ ਕੰਮਾਂ ਤੋਂ ਬਚਾਂ? ਪਰ ਕਰਮ ਮਾੜੇ ਨੇ, ਚੰਗੇ ਕਰਮਾਂ ਦੀ ਘਾਟ ਹੈ, ਗਰੀਬੀ ਹੈ, ਠੋਕਰਾਂ ਲੱਗ ਜਾਂਦੀਆਂ, ਤਿਲਕ ਜਾਂਦੇ ਨੇ। ਕਿਸੇ ਰਹਿਤ ਮਰਿਆਦਾ ਵਿੱਚ ਪਰਪੱਕ ਬੰਦਾ ਕਈ ਵਾਰ ਆਪਾਂ ਦੇਖਿਆ ਡਿੱਗ ਪੈਂਦੇ ਨੇ, ਕਿਉਂ? ਹੰਕਾਰ ਕਰਦੇ ਨੇ, ਜਾਂ ਉਸ ਤਰ੍ਹਾਂ ਕੋਈ ਕਰਮਾਂ ਦੀ ਘਾਟ ਆ ਗਈ, ਪੈਰ ਤਿਲਕ ਗਿਆ, ਕੋਈ ਪੈਸੇ ਨੂੰ ਦੇਖ ਕੇ ਡਿੱਗ ਪਿਆ, ਕੋਈ ਕ੍ਰੋਧ ਵਿੱਚ ਗੁੱਸੇ ਵਿੱਚ ਆ ਕੇ ਡਿੱਗ ਪਿਆ, ਕੋਈ ਮੋਹ ਵਿੱਚ ਆ ਕੇ ਡਿੱਗ ਪਿਆ, ਕੋਈ ਕਾਮ ਵਾਸ਼ਨਾ ਵਿੱਚ ਡਿੱਗ ਪਿਆ, ਕਿਸੇ ਤਰੀਕੇ ਨਾਲ ਇਹ ਸਾਨੂੰ ਡਿੱਗਣ ਲਈ ਵਿਕਾਰ ਪਿੱਛੇ ਪਏ ਨੇ, ਇਹ ਚੋਰ ਸਾਨੂੰ ਲੁੱਟਣਾ ਚਾਹੁੰਦੇ ਆ, ਡਿੱਗ ਪਏ ਤੇ ਲੁੱਟੇ ਜਾਵਾਂਗੇ। ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਸੇ ਗਰੀਬ ਨੂੰ ਦੇਖ ਕੇ ਤਰਕ ਨਾ ਮਾਰ, ਜੇ ਉਹ ਆਪਣਾ ਸਰੀਰ ਵੇਚਦੀ ਹੈ, ਕਰਮਾਂ ਦੀ ਘਾਟ ਮਾੜੀ ਹਨ, ਮਾੜੇ ਕਰਮ ਨੇ, ਸੰਸਾਰ ਵਿੱਚ ਬੜੇ ਧੰਦੇ ਇਹੋ ਜਿਹੇ ਕੰਮ ਹੈਗੇ ਆ ਜਿੱਥੇ ਇੱਜ਼ਤ ਨਾਲ ਤੁਸੀਂ ਰੋਟੀ ਖਾ ਸਕਦੇ ਹੋ, ਕਿਸੇ ਦੇ ਘਰ ਝਾੜੂ ਦੇ ਕਰਕੇ, ਭਾਂਡੇ ਮਾਂਜ ਕੇ, ਕੋਈ ਬਥੇਰੇ ਹੋਰ ਵੀ ਕੰਮ ਹੈਗੇ, ਕਰਮ ਮਾੜੇ ਤਾਂ ਹੀ ਐਸੇ ਕੰਮਾਂ ਵਿੱਚ ਪ੍ਰਵਿਰਤ ਹੈ ਨਾ। ਤੇ ਮਹਾਂਪੁਰਖਾਂ ਨੇ ਕਦੀ ਤਰਕ ਨਹੀਂ ਮਾਰੀ, ਇਹੋ ਹੀ ਕਿਹਾ ਬੀਬਾ ਹੋਵੇਗੀ, ਭੈਣਾ ਹੋਵੇਗੀ ਤੇਰੇ ਕੁੱਤੇ ਦੀ ਪੂਛ ਚੰਗੀ, ਪਰ ਅੱਜ ਕਹਿੰਦੇ ਨਹੀਂ ਬੀਬਾ, ਅੱਜ ਮੇਰੀ ਦਾੜੀ ਚੰਗੀ ਹੈ, ਕਿਉਂ? ਮੈਂ ਸੁਰਖਰੂ ਜਾ ਰਿਹਾ, ਦਾੜੀ ਨੂੰ ਦਾਗ ਨਹੀਂ ਲੱਗਾ, ਰਹਿਮਤ ਹੈ ਖੁਦਾ ਦੀ। ਰੋਣ ਲੱਗ ਪਈ, ਹੱਥ ਜੋੜ ਲੈ, ਮਾਫੀ ਮੇਰੇ ਤੇ ਬਖਸ਼ਾਂ ਹੋ ਸਕਦੀਆਂ, ਕਹਿੰਦੇ ਖੁਦਾ ਬਖਸ਼ਿਸ਼ ਕਰ ਸਕਦਾ ਹੈ, ਇਹ ਮਾੜੇ ਕੰਮ ਛੱਡ ਕੇ ਖੁਦਾ ਦੀ ਬੰਦਗੀ ਕਰ। ਇਹ ਪਿਆਰੇ ਜੀਵਨ ਜਾਚ ਗੁਰਮੁਖ ਦੱਸਦੇ ਨੇ, ਕਬੀਰ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਕਰਦੇ ਹੋਏ ਬਚਨ ਕਰਦੇ ਨੇ, ਤਾਂ ਉਹ ਮਨ ਮੰਨਦਾ, ਜਾਤ ਹੈ ਹੋਮੈ ਜਾਈ, ਤਾਂ ਮਨ ਮੰਨਦਾ ਹੈ, ਪਰਮੇਸ਼ਰ ਦਾ ਬਖਸ਼ਿਆ ਹੁੰਦੀਆਂ। ਆਪਣਾ ਵੀ ਮਨ ਦੇ ਵਿੱਚ ਅਸੀਂ ਤਾਂ ਮੰਨੀਏ ਜੇ ਹੰਕਾਰ ਜਾਵੇ, ਤਾਂ ਮੰਨੀਏ ਵੈਕੁੰਠ ਚਲੇ ਜਾਣਾ ਜੇ ਹੰਕਾਰ ਹੋਮੈ ਚਲੇ ਜਾਵੇ ਅੰਦਰ, ਹੰਗਤਾ ਤੇ ਮਮਤਾ ਨਾਸ ਹੋ ਜਾਵੇ। ਇਸ ਵਾਸਤੇ ਪਿਆਰੇ ਹੋਏ ਨਿਸ਼ਾਨੀ ਹੈ ਗੁਰਮੁਖਾਂ ਦੀ, ਕਦੀ ਦਾਵਾ ਨਹੀਂ ਕਰਦੇ, ਕਦੀ ਤਰਕ ਨਹੀਂ ਮਾਰਦੇ, ਕਿਸੇ ਦੇ ਜੀਵਨ ਡਿੱਗੇ ਨੂੰ ਦੇਖ ਕੇ ਅਫਸੋਸ ਹੀ ਕਰਦੇ ਆ, ਭਾਈ ਕਿਉਂ ਡਿੱਗ ਪਿਆ ਵਿਚਾਰਾ, ਤਰਸੀ ਆਉਂਦਾ ਹੈ। ਇਸ ਵਾਸਤੇ ਹਉਮੈ ਜਾ ਚਲੇ ਜਾਵੇ ਤਾਂ ਮਨ ਮੰਨੇਗਾ ਕਿ ਭਾਈ ਵਾਕਿਆ ਹੀ ਤੂੰ ਬੈਕੁੰਠ ਵਿੱਚ ਚਲੇ ਜਾਵੇਂਗਾ।
ਜਬ ਲਗ ਮਨ ਬੈਕੁੰਠ ਕੀ ਆਸ,
ਪਿਆਰਿਓ ਜਦੋਂ ਤੱਕ ਮਨ ਦੇ ਵਿੱਚ ਬੈਕੁੰਠ ਦੀ ਆਸ ਲਾਈ ਹੈ,
ਤਬ ਲਗ ਹੋਏ ਨਹੀਂ ਚਰਨ ਨਿਵਾਸ,
ਪਿਆਰਿਓ ਆਸ ਹੀ ਲਾਈ ਹੈ ਤਦੋਂ ਤੱਕ ਬੈਕੁੰਠ ਦੀ ਆਸ ਪੂਰੀ ਨਹੀਂ ਹੋਣੀ। ਕਿੰਨੇ ਚਿਰ ਨਹੀਂ ਚਰਨ ਨਿਵਾਸ, ਜਿੰਨੇ ਚਿਰ ਹਿਰਦੇ ਵਿੱਚ ਪੂਜਨੀਕ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਵੱਸਦਾ। ਆਸ ਹੀ ਇਕੱਲੀ ਲਾਈ ਫਿਰਦਾ ਨਾ, ਕਈ ਜਾਣਾ ਨਾ ਕਿ ਬੈਕੁੰਠ ਜਾਣਾ। ਜਿੰਨੇ ਚਿਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਵਾਸਾ ਨਹੀਂ ਹੁੰਦਾ, ਉਹਦੇ ਨਾਮ ਦੇ ਵਿੱਚ ਵਾਸਾ ਨਹੀਂ ਹੁੰਦਾ, ਪਿਆਰਿਆ ਕਿਵੇਂ ਬੈਕੁੰਠ ਵਿੱਚ ਚਲੇ ਜਾਵੇਗਾ, ਨਹੀਂ ਜਾ ਸਕਦਾ।
ਓ ਕਬੀਰ ਇਹ ਕਹੀਐ ਕਾਹੇ,
ਕਬੀਰ ਸਾਹਿਬ ਜੀ ਤੁਹਾਡੀ ਨਿਗਾਹ ਵਿੱਚ ਬੈਕੁੰਠ ਕੀ ਹੈ? ਕਬੀਰ ਸਾਹਿਬ ਜੀ ਤੁਹਾਡੇ ਬੈਕੁੰਠ ਹੈ? ਕਹਿੰਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ ਹੋਰ ਕੀ ਕਹਿਣਾ ਹੈ, ਬਹੁਤੀਆਂ ਗੱਲਾਂ ਅਸੀਂ ਤੈਨੂੰ ਬਣਾ ਕਰਕੇ ਕੀ ਦੱਸੀਏ, ਕਹੋ ਕਬੀਰ। ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਕਹੀਐ ਕਾਹੇ, ਇਹ ਤੈਨੂੰ ਕਹਾਵਤਾਂ ਬਣਾ ਬਣਾ ਕੇ ਕਾਹਦੇ ਵਾਸਤੇ ਅਸੀਂ ਕਹੀਏ।
ਸਾਧ ਸੰਗਤ ਬੈਕੁੰਠ ਆਹੇ,
ਪਿਆਰਿਓ ਜਿਹੜੀ ਸਾਧ ਸੰਗਤ ਹੈ ਇਹੋ ਹੀ ਬੈਕੁੰਠ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੱਚਖੰਡ ਚ ਕੌਣ ਵੱਸਦਾ ਹੈ? ਸੱਚਖੰਡ ਵਸੈ ਨਿਰੰਕਾਰ। ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰ ਬਾਰ ਕਹਿੰਦੇ ਸਾਧ ਸੰਗਤ ਚ ਆ, ਪਰ ਅਸੀਂ ਨਹੀਂ ਆ ਸਕਦੇ ਕਿਉਂਕਿ ਕਰਮ ਨਹੀਂ ਨਾ ਚੰਗੇ। ਸੱਚਖੰਡ ਚ ਬਵੇ ਕੌਣ ਆ ਕੇ? ਸਾਧ ਸੰਗਤ ਸੱਚਖੰਡ ਹੈ, ਸਤਿਗੁਰ ਪੁਰਖ ਵਸੈ ਨਿਰੰਕਾਰਾ। ਪਰਮੇਸ਼ਰ ਦੇ ਸਰੂਪ ਸਤਿਗੁਰੂ ਜੀ ਵੱਸਦੇ ਨੇ, ਸਾਧ ਸੰਗਤ ਬੈਕੁੰਠ ਹੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤ ਦੇ ਤੁਲ ਕਹਿੰਦੇ ਨੇ ਕਰੋੜਾਂ ਬੈਕੁੰਠ ਨਹੀਂ ਲਾਏ ਜਾ ਸਕਦੇ। ਜਿਹੜੇ ਹਿੰਦੂ ਮਤ ਦੇ ਵਿਸ਼ਨਪੁਰੀ ਵਾਲੇ ਬੈਕੁੰਠ ਹੈ ਨਾ, ਉਹ ਨਹੀਂ ਬਰਾਬਰ ਲੱਗ ਸਕਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਜ਼ਿਕਰ ਕੀਤਾ, ਉਹਦੇ ਵਿੱਚ ਪਹਿਲਾਂ ਗੰਗਾ ਦੇ ਬਾਰੇ ਦੱਸਦੇ ਹੈ, ਫਿਰ ਕਹਿੰਦੇ ਨੇ ਲੱਖ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਥ ਲਿਵ ਲਾਈ, ਸਾਧੂ ਧੂੜ ਦੁਲੱਭ ਹੈ, ਸਾਧ ਸੰਗਤ ਸਤਿਗੁਰ ਸਰਣ ਆਈ, ਚਰਨ ਕਮਲ ਦਲ ਕੀਮ ਨਾ ਪਾਈ। ਕਹਿੰਦੇ ਇੱਕ ਗੰਗਾ ਦੀ ਕੀ ਗੱਲ ਹੈ, ਤੁਸੀਂ ਤਾਂ ਇੱਕ ਗੰਗਾ ਤੇ ਕਹਿੰਦੇ ਨਾ ਇਸ਼ਨਾਨ ਕਰਨ ਦਾ ਬੜਾ ਮਹੱਤਵ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਲੱਖ ਗੰਗਾ ਬੈਕੁੰਠ ਲੱਖ, ਲੱਖਾਂ ਹੀ ਗੰਗਾ ਤੇ ਲੱਖਾਂ ਹੀ ਬੈਕੁੰਠ ਜਿਹੜੇ ਨੇ ਨਾ, ਤੇ ਉਹਨਾਂ ਦੇ ਵਿੱਚ ਰਹਿਣ ਵਾਲੇ ਨਾਥ ਮਾਲਕ ਵਿਸ਼ਨੂੰ ਜੀ ਜਿਹੜੇ ਨੇ, ਉਹ ਵੀ ਸਤਿਗੁਰਾਂ ਦੀ ਸਾਧ ਸੰਗਤ ਦੇ ਬਰਾਬਰ ਨਹੀਂ ਪੁੱਜ ਸਕਦੇ। ਸਾਧੂ ਧੂੜ ਦੁਰਲੱਭ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਦੀ ਚਰਨ ਧੂੜ ਬੜੀ ਦੁਰਲੱਭ ਹੈ। ਸਾਧ ਸੰਗਤ ਸਤਿਗੁਰ ਸਰਣ ਆਈ, ਸਾਧ ਸੰਗਤ ਦੇ ਵਿੱਚ ਜਾਣਾ, ਸਤਿਗੁਰ ਦੇ ਚਰਨ ਸ਼ਰਨ ਦੇ ਵਿੱਚ ਜਾਣਾ, ਚਰਨ ਕਮਲ ਦਲ ਕੀਮ ਨਾ ਪਾਈ। ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਜਾ ਕੇ ਬੈਠਣਾ ਸ਼ਰਧਾ ਭਾਵਨਾ ਨਾਲ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਵੀ ਇਹ ਬਚਨ ਕਹਿੰਦੇ ਨੇ, ਪਿਆਰਿਓ ਹੋਰ ਤੁਹਾਨੂੰ ਕੀ ਅਸੀਂ ਗੱਲਾਂ ਬਣਾ ਕੇ ਦੱਸੀਏ, ਸਾਧ ਸੰਗਤ ਹੀ ਬੈਕੁੰਠ ਹੈ। ਪਿਆਰਿਓ ਘੁੱਟ ਕੇ ਪੱਲੇ ਦੇ ਮਨ ਰੂਪੀ ਪੱਲੇ ਵਿੱਚ ਗੱਲ ਬੰਨ ਲਈਏ, ਭਾਵੇਂ ਪੰਜ ਦਸ ਮਿੰਟ ਹੀ ਆਈਏ, ਕਿੰਨਾ ਵੀ ਕੰਮ ਕਾਰ ਕਿੰਨੇ ਵੀ ਬਿਜੀ ਹੋਵੇ, ਭਾਵੇਂ ਪੰਜ ਦਸ ਮਿੰਟ ਹੀ ਆਈਏ, ਜ਼ਰੂਰ ਆਈਏ ਸੰਗਤ ਵਿੱਚ। ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦਿ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇਸ ਵਾਸਤੇ ਸੰਗਤ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਹੀ ਸੱਚਖੰਡ ਹੈ, ਇਹੋ ਹੀ ਬੈਕੁੰਠ ਹੈ।
ਗੌੜੀ ਕਬੀਰ ਜੀ,
ਕਬੀਰ ਸਾਹਿਬ ਜੀ ਗੌੜੀ ਰਾਗਣੀ ਦੁਆਰਾ ਬਖਸ਼ਿਸ਼ ਕਰਦੇ ਹਨ। ਪਿਆਰਿਓ ਸੰਬੰਧੀ ਕੁਝ ਆਏ ਨੇ, ਆ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਬੇਨਤੀ ਕੀਤੀ ਜੀ ਸਾਡਾ ਰਿਸ਼ਤੇਦਾਰ ਸੰਬੰਧੀ ਚੜ੍ਹਾਈ ਕਰਕੇ ਹੈ, ਉਹਦੇ ਪੁੱਤਰ ਉਹਦੀ ਜਾਇਦਾਦ ਵੰਡਣ ਵਾਸਤੇ ਲੜ ਰਹੇ ਨੇ, ਅਜੇ ਸਰੀਰ ਕਿਰਿਆ ਵੀ ਨਹੀਂ ਕੀਤੀ ਕੋਈ, ਕਿਰਪਾ ਕਰੋ ਉਹਨਾਂ ਨੂੰ ਸਮੱਤ ਦਿਓ, ਕਿਤੇ ਐਵੇਂ ਜਾਇਦਾਦ ਵੰਡਣ ਦੇ ਚੱਕਰ ਵਿੱਚ ਲੜਾਈ ਝਗੜੇ ਵਿੱਚ ਪੈ ਸੱਟਾਂ ਲਾਉਣਗੇ। ਦੂਜਾ ਇੰਨੀ ਵੀ ਨਹੀਂ ਸ਼ਰਮ ਕਰਦੇ ਕਿ ਸਾਡੇ ਪਿਓ ਦੀ ਅਜੇ ਲੋਤ ਪਈ ਹੈ, ਤੁਸੀਂ ਮਿਹਰ ਕਰੋ ਉਹਨਾਂ ਨੂੰ ਕੁਝ ਸਮਝਾਓ। ਭਗਤ ਕਬੀਰ ਸਾਹਿਬ ਜੀ ਉਹਨਾਂ ਨੂੰ ਜੋ ਸਮੱਤ ਬਖਸ਼ਿਸ਼ ਕਰਦੇ ਨੇ, ਪਿਆਰਿਓ ਆਪਾਂ ਨੂੰ ਵੀ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ। ਦੁਨੀਆਂ ਵਿੱਚ ਬੜੇ ਥਾਵਾਂ ਤੇ ਵੇਖਿਆ ਗਿਆ ਜ਼ਮੀਨਾਂ ਜਾਇਦਾਦਾਂ ਤੋਂ ਝਗੜੇ ਕਰਦੇ ਲੋਕ ਇਹਨਾਂ ਗੱਲਾਂ ਵਿੱਚ ਪਏ ਹੋਏ, ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਿਹਰਾਂ ਕਰਦੇ ਨੇ। ਰਹਾਉ ਦੀ ਪੰਕਤੀ ਵਿੱਚ बचन है लाज ना मरो कहो घर मेरा। तानू शर्म नहीं आती, शर्म च डुब के तुहाडे कोलों मरिया नहीं जांदा। कहो घर मेरा, ये तुसी कहिंदे हो कि ये घर मेरा है, घर साडा है। अंत की बार नहीं कछ तेरा, देख अंत दे वेड़े ते कुछ नहीं तुहाडा। तुहाडा पिता चढ़ाई कर गया इत्थे ही पिया, पहला केदा सी तुहाडे दादे दा, उत्तों पहला केदा इत्थे ही घर ते इत्थे ही पिया, कोई नहीं चुक के लै गया। तुहानू शर्म करनी चाहीदी है। हुण बख्शां करदे ने रब दे विच,
उपजै निपजै निपज समाई।
प्यारिओ इह सृष्टि पैदा हो रही है, उपजै पैदा हो रही है, निपजै ते इस्तित हो रही है, ते जिहड़ी इस्तित होई है टिकी होई है, ते इन्हां दे हिरदे दे विच औगण पैदा हो रहे ने, ते औगण पैदा हो करके समाई औगणां विच ही लीन होई जा रही है, इस दुनिया दे उत्तों तुरी जा रही है। ए जीव मरते ने, फिर कहा जाता है कि शरीर दे विच फिर आ करके जन्म लेंदे, कटाणु बनते साढ़े शरीर विच। गुरु ग्रंथ साहिब जी महाराज तां इत्थों तक बचन कहिंदे ने, रखत किरम मह नहीं संघारिया। सतगुरु अकाल पुरख वाहिगुरु की वडियाई वेख, तेनू खून दे विच भी रखत किरम, जदों खून दे विच किरम बनिया सी ना तू बहुत छोटा, ते उत्थे भी तेनू मरन नहीं दिता। खून दे विचों दी हुंदा होया हड्डियां दे विच, हड्डियां तो हुंदा होया बिंद विच, उत्थों मां दी कुख दे विच पुज्जा ते तेनू मरन नहीं दिता। अकाल पुरख वाहिगुरु दे उहदी कृपा दे नाल पहलां तू पैदा होया पिता दे शरीर च, उत्थों माता दी कुख दे विच तू निपजिया है, ते उत्थों फिर निपज करके वड्डा होया, ते संसार विच स्थित होया है, ते इह संसार दे विच ही तू समाई समाया होया है सारिआं दे विच।
नैन है देखत इहो जग जाई,
ते अपणीआं अखां नाल देख इह सारा संसार तुरिया जा रिहा है, मरदा जा रिहा है, दरिया है देखीए ते पाणी नाल भरिआ, पर जे निगाह टिका के वेखिए पानी गांह तुरिया जा रहा, पहला पानी गांह तुरिया जा रहा, पिछों आ रहा इस वास्ते भरिया लगता, पिछों पानी होर तुरिया आ रहा। पिता है, पुत्र ने, पोतरे ने, पड़ोतरे ने, तुरे आ रहे ने, अंश वंश तुरी आ रही, हर एक पीढ़ी तुरी आ रही, हर एक तरह का दरिया तुरिया आ रहा है। तो इस वास्ते प्यारिओ सतगुरु गुरु ग्रंथ साहिब सच्चे पातशाह कहिंदे, जीव जिहड़े हन संसार विचों मर मर के गांह तुरे जा रहे ने, नवे जन्म ले जा रहे हैं।
लाज ना मरो कहो घर मेरा,
तुहानू भाई लाज शर्म दे विच मरो, मरदे नहीं तुसी, ना मरो शर्म विच नहीं मरदे। कहिंदे जे कि घर मेरा है, तू कहिंदा घर मेरा, इह कहिंदा घर मेरा है।
अंत की बार नहीं कछ तेरा,
अंत दे वेले तेरा भाई किसे दा कुछ नहीं, इत्थे रहना जदों अंत हो गया ना, ते चलो जवारी दोए हाथ चार, मेरी मेरी कैरो करते दुर्योधन से पाई, बारह जोजन छतर चले था देही गिरद ना खाई। लोथा रुल दिया रहियां, इहदे दो कारण कहे जांदे ने, क्यों रुलियां? एक तां कारण इह कहा जांदा है क्योंकि दुर्योधन ने अपनी मां नूं कहा सी कि तू कुछ कर मेरा शरीर दा अंत ना होवे। ਉਹ ਇੰਨੀ ਜ਼ਿਆਦਾ ਸਤਵੰਤੀ ਸੀ ਕਿ ਜਦੋਂ ਉਹਨੂੰ ਪਤਾ ਲੱਗਾ ਕਿ ਮੇਰਾ ਪਤੀ ਅੱਖਾਂ ਤੋਂ ਮੁਨਾਖਾ ਹੈ, ਅੱਖਾਂ ਨਹੀਂ ਮੇਰੇ ਪਤੀ ਦੀਆਂ, ਉਹਨੇ ਆਪਣੇ ਪੇਕੇ ਘਰ ਵਿੱਚ ਹੀ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ ਕਿ ਮੈਂ ਫਿਰ ਅੱਖਾਂ ਦਾ ਕਿਉਂ ਸੁੱਖ ਲਵਾਂ। ਅਤੇ ਉਹਨੇ ਪੁੱਤਰ ਹੋਏ ਘਰ ਵਿੱਚ ਕਿਸੇ ਨੂੰ ਨਹੀਂ ਦੇਖਿਆ, ਫਿਰ ਦੁਰਯੋਧਨ ਦੇ ਕਹਿਣ 'ਤੇ ਉਹਨੇ ਅੱਖਾਂ ਤੋਂ ਆਪਣੇ ਪੱਟੀ ਖੋਲ੍ਹੀ, ते उन्हें यह गल कही कि तू अपने सारे शरीर तो कपड़े ला के मेरे सामने आने। जो इशनान करके सवेरे सवेरे आने लगा, राज कृष्ण जी मिले, वह कहिंदे कित्थे चलिया? कहिंदा मैं अपनी माता दे कोल चलिया। कहिंदे शर्म नहीं आती पुत्तां पोतरिया वाला होंदे? कहिंदा उन्हें मना किया, कहिंदे कपड़ा नहीं पहनना, कोई पत्ती बन ला, फुली बन ला। कहते बन के आ गया, जदों उन्हें अपनी अखां तो पट्टी खोल करके अपनी भगती सतवंती जो पतिव्रता धर्म की ताकत सी उहदे नाल उहदे शरीर नूं इन्ना कठोर ते मजबूत बना दिता कि सारा शरीर पक्का हो गया, पर इह चूड़िया तो कच्चा रह गया, जिस करके गदा वजियां ते इत्थों ही तोड़ के उहनूं मारिया गया। सारे इतिहास इस गल दे गवाह। ते जे इह नहीं भी मन्नणी ते तां वी प्यारिओ घट्टो घट्ट नहीं ते उत्थे 18 छौणियां जिहड़ियां ਖੂਣੀਆਂ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ, 18 ਖੂਣੀਆਂ ਜਿਹੜੀਆਂ ਕੁਰਸ਼ੇਤਰ ਦੀ ਜੰਗ ਦੇ ਵਿੱਚ ਮਰੇ ਨੇ ਮਨੁੱਖ, ਕਿੰਨੀਆਂ ਹੋਣਗੀਆਂ, ਕੀ ਫੌਜਾਂ ਦੀ ਗਿਣਤੀ ਹੋਵੇਗੀ? ਆਪਾਂ ਸਿੱਧਾ ਹੀ ਪੰਜਾਬੀ ਚ ਕਹਿ ਲੈਣਗੇ, ਲੱਖਾਂ ਦੀ ਗਿਣਤੀ ਵਿੱਚ ਜਿੱਥੇ ਸਰੀਰ ਮਰੇ ਪਏ ਹੋਣ, ਤੇ ਗਿਰਜਾ ਨੇ ਕਿੱਥੋਂ ਤੱਕ ਖਾਣਾ ਹੈ, ਕਿੰਨੇ ਕੁ ਪੰਛੀ ਉਹਨਾਂ ਨੂੰ ਖਾਣਗੇ? ਇਸ ਵਾਸਤੇ ਪੁਰਾਤਨ ਸਮਿਆਂ ਤੋਂ ਗੁਰਮੁਖ ਇਹ ਪਾਠ ਗਿਰਜ ਨਾ ਖਾਈ। ਕਈ ਗਿਰਜਾ ਨੇ ਵੀ ਕਹਿ ਦਿੰਦੇ, ਭਾਵੇਂ ਗਿਰਜਾ ਨੇ ਵੀ ਖਾਧਾ ਕਹਿ ਦਿੰਦੇ, ਪਰ ਲੱਖਾਂ ਦੀ ਗਿਣਤੀ ਵਿੱਚ ਜਿੱਥੇ ਬੰਦੇ ਮਰੇ ਪਏ ਹੋਣ, ਕਿਹਨੂੰ ਕਿਹਨੂੰ ਖਾਣਾ, ਰੁਲਦੇ ਰਹੇ ਸਰੀਰ। ਇਸ ਵਾਸਤੇ ਮੇਰੀ ਮੇਰੀ ਕਰਦਾ ਇਸ ਸੰਸਾਰ ਵਿੱਚੋਂ ਚਲੇ ਗਿਆ, ਲੱਖਾਂ ਦੀ ਗਿਣਤੀ ਵਿੱਚ ਫੌਜਾਂ ਮਰ ਗਈਆਂ, ਮੇਰੀ ਮੇਰੀ ਕਰਦੇ ਰਹੇ। ਪਿਆਰਿਆ ਦਿਖਾਈ ਨਹੀਂ ਦਿੰਦਾ, ਧਰਤੀ ਅੱਜ ਵੀ ਇੱਥੇ ਹੀ ਪਈ ਹੈ, ਇੰਨੀ ਸ੍ਰਿਸ਼ਟੀ ਹੋਈ ਜਾ ਰਹੀ ਹੈ, ਮਰੀ ਜਾ ਰਹੀ ਹੈ, ਧਰਤੀ ਕਿਸੇ ਦੇ ਨਾਲ ਨਹੀਂ ਗਈ। ਤੇ ਸ਼ਰਮ ਦੇ ਨਾਲ ਮਰੋ ਤੁਸੀਂ, ਤੁਹਾਡੇ ਪਿਤਾ ਦਾ ਸਰੀਰ ਵੀ ਘਰੇ ਹੈ ਤੇ ਉਹਨੂੰ ਸੰਭਾਲਦੇ ਨਹੀਂ, ਤੇ ਤੁਸੀਂ ਲੜਾਈ ਝਗੜਾ ਕਰਦੇ ਜੇ, ਘਰ ਮੇਰਾ ਹੈ, ਘਰ ਮੇਰਾ, ਪਰ ਅੰਤ ਦੇ ਵੇਲੇ ਤੇ ਕਿਸੇ ਦਾ ਵੀ ਨਹੀਂ, ਕੁਝ ਨਾਲ ਕੁਛ ਵੀ ਨਹੀਂ ਜਾਣਾ। ਵਿਸਰਾਮ ਦੇ ਕੇ ਸਮਝਾਉਂਦੇ ਹਨ,
ਅਨੇਕ ਯਤਨ ਕਰ ਕਾਇਆ ਪਾਲੀ,
ਅਨੇਕਾਂ ਯਤਨ ਕਰ ਕਰਕੇ ਇਸ ਸਰੀਰ ਨੂੰ ਪਾਲਿਆ ਜਾਂਦਾ ਹੈ।
ਮਰਤੀ ਬਾਹਰ ਅਗਨ ਸੰਗ ਜਾਲੀ,
ਜਦੋਂ ਮਰਦਾ ਹੈ ਮਰਨ ਤੋਂ ਬਾਅਦ ਅੱਗ ਦੇ ਨਾਲ ਇਹਨੂੰ ਸਾੜ ਦਿੰਦੇ ਹਨ।
ਚੁਆ ਚੰਦਨ ਮਰਦਨ ਅੰਗਾ,
ਉਹ ਚੰਦਨ ਨੂੰ ਚੁਆ ਕਰਕੇ ਚੰਦਨ ਦਾ ਅਰਗਦਾ ਬਣਾਇਆ ਜਾਂਦਾ। ਚੰਦਨ ਚੰਦਨ ਕੇਸਰ ਅਗਰ ਕਪੂਰ ਤੇ ਕਸਤੂਰੀ ਇਹੋ ਜਿਹੀਆਂ ਚੀਜ਼ਾਂ ਸੁਗੰਧੀਆਂ ਇਕੱਠੀਆਂ ਕਰਕੇ ਨਾ ਉਹਨਾਂ ਨੂੰ ਮਿਲਾ ਕੇ ਉਹਦੇ ਵਿੱਚੋਂ ਜਿਹੜਾ ਚੁਆਇਆ ਜਾਂਦਾ ਉਹਨੂੰ ਚੁਆ ਜਾਂ ਅਰਗਦਾ ਵੀ ਕਹਿ ਦਿੰਦੇ ਆ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹੇ ਸਰੀਰ ਦੇ ਉੱਤੇ ਜਿਹੜੇ ਅੰਗਾਂ ਨਾਲ ਇਹਨਾਂ ਮਲ ਮਲ ਕੇ ਬੜੀਆਂ ਖੁਸ਼ਬੂਆਂ ਵਾਲਾ ਬਣਾਉਂਦੇ ਆ, ਜਿਵੇਂ ਅੱਜ ਕੱਲ੍ਹ ਆਪਾਂ ਕਹਿ ਲਈਏ ਸੈਂਟ ਪਰਫਿਊਮ ਮਹਿੰਗੇ ਤੋਂ ਮਹਿੰਗੇ ਲੈ ਕਰਕੇ ਇਹ ਸਰੀਰ ਤੇ ਪਾਉਂਦੇ ਹਨ।
ਉਹ ਤਨ ਜਲੈ ਕਾਠ ਕੈ ਸੰਗਾ,
ਪਿਆਰਿਆ ਜਿਸ ਸਰੀਰ ਨੂੰ ਇੰਨਾ ਪ੍ਰੇਮ ਕਰਦਾ ਹੈ ਉਹ ਜਿਹੜਾ ਸਰੀਰ ਹੈ ਫਿਰ ਲੱਕੜੀਆਂ ਦੇ ਨਾਲ ਸਾੜਿਆ ਜਾਂਦਾ
ਹੈ। ਕਬੀਰ
ਸਾਹਿਬ ਜੀ ਕਹਿੰਦੇ ਹੈ ਆਏ ਹੋਏ ਸਾਰੇ ਲੋਕੋ ਦੁਨੀਆਂ ਵਾਲਿਓ ਸੁਣੋ,
ਬਿਨਸੈ ਗੋ ਰੂਪ ਦੇਖੈ ਸਭ ਦੁਨੀਆਂ,
ਇਹ ਜਿਹੜਾ ਰੂਪ ਹੈ ਨਾਸ ਹੋ ਜਾਣਾ, ਸਾਰੀ ਦੁਨੀਆਂ ਦੇਖ ਰਹੀ ਹੈ। ਰੂਪ ਦਾ ਅਰਥ ਹੁੰਦਾ ਆਕਾਰ, ਆ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜੀ ਬਨਾਵਟ ਹੈ ਨਾ, ਇਹ ਮੂਰਤੀ ਜਿਹਨੂੰ ਕਹਿ ਲਓ, ਬਨਾਵਟ ਜੋ ਵੀ ਬਣੀ ਹੈ, ਰੂਪ ਦਾ ਅਰਥ ਹੁੰਦਾ ਹੈ ਆਕਾਰ, ਜਿਹੜੀ ਚੀਜ਼ ਬਣੀ ਹੋਈ ਹੈ ਉਹ ਨਾਸ ਹੋ ਜਾਣਾ, ਸਭ ਕੁਛ ਬਿਨਾਂ ਫਿੱਲਾ। ਦੁਨੀਆਂ ਦੇ ਵਿੱਚ ਜੋ ਆਕਾਰ ਦਿਖਾਈ ਦਿੰਦਾ ਹੈ, ਭਾਵੇਂ ਮਕਾਨ ਕਿਲੇ ਹੋਣ, ਭਾਵੇਂ ਵੱਡੇ ਵੱਡੇ ਪਹਾੜ ਨੇ, ਚੰਦਰਮਾ ਸੂਰਜ ਤਾਰੇ ਨਖੇਤਰ ਹਨ, ਧਰਤੀ ਹੈ, ਇਸ ਮਨੁੱਖ ਦੀ ਗੱਲ ਕੀ ਹੈ, ਸਭ ਕੁਛ ਹੀ ਨਾਸ ਹੋ ਜਾਵੇਗਾ ਜੋ ਵੀ ਬਨਾਵਟ ਬਣੀ ਹੈ।
ਗੌੜੀ ਕਬੀਰ ਜੀ,
ਕਬੀਰ ਸਾਹਿਬ ਜੀ ਬਖਸ਼ਾ ਕਰਦੇ ਨੇ ਗੌੜੀ ਰਾਗਣੀ ਦੁਆਰਾ। ਕਬੀਰ ਸਾਹਿਬ ਜੀ ਪਿਆਰੇ, ਜਦੋਂ ਕਿਸੇ ਦਾ ਸੰਸਕਾਰ ਹੋਣਾ ਮੜੀਆਂ ਦੇ ਵਿੱਚ ਨਾਲ ਜਾਇਆ ਕਰਦੇ ਸਨ, ਕਿਉਂਕਿ ਬੈਰਾਗ ਬੜਾ ਹੁੰਦਾ ਹੈ, ਤੇ ਕਬੀਰ ਸਾਹਿਬ ਜੀ ਹੁਣ ਜਾਂਦੇ ਨਹੀਂ, ਇਸ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਕਿਉਂ ਨਹੀਂ ਜਾਂਦੇ, ਤਾਂ ਕਬੀਰ ਸਾਹਿਬ ਜੀ ਦੱਸਦੇ ਹਨ
ਅਵਰ ਮੂਏ ਕਿਆ ਸੋਗ ਕਰੀਜੈ।
ਕਬੀਰ ਸਾਹਿਬ ਜੀ ਕਹਿੰਦੇ ਪਿਆਰਿਆ ਹੋਰਨਾਂ ਦੇ ਮਰਨ ਤੇ ਹੁਣ ਕਾਹਦਾ ਅਫਸੋਸ ਕਰੀਏ,
ਤੋ ਕੀਜੈ ਜੋ ਆਪਨ ਜੀਜੈ,
ਤਾਂ ਕਰਨਾ ਕਰੀਏ ਜੇ ਆਪਨ ਜੀਜੈ, ਜੇ ਆਪ ਜਿਉਣਾ ਹੈ, ਜਾਂ ਗੁਰਮੁਖ ਇਸ ਤਰ੍ਹਾਂ ਕਰਦੇ ਨੇ ਆਪ ਨਾ ਜੀਜੈ, ਜੇ ਆਪ ਨਹੀਂ ਜੀਣਾ ਭਾਵ ਮਰ ਜਾਣਾ ਤਾਂ ਅਫਸੋਸ ਕਰੀਏ ਦੂਸਰਿਆਂ ਦਾ।
ਮੈਂ ਨਾ ਮਰੋ ਮਰਬੋ ਸੰਸਾਰਾ,
ਕਬੀਰ ਸਾਹਿਬ ਕਿਉਂ ਤੁਸੀਂ ਮਰਨਾ ਨਹੀਂ? ਕਬੀਰ ਸਾਹਿਬ ਵੀ ਕਹਿੰਦੇ ਮੈਂ ਨਹੀਂ ਹੁਣ ਮਰਾਂਗਾ, ਇਹ ਸਾਰੀ ਦੁਨੀਆਂ ਮਰ ਰਹੀ ਹੈ, ਹਉ ਮੈਂ ਹੰਕਾਰ ਮੈਂ ਮੇਰੀ ਵਿੱਚ,
ਅਬ ਮੋਹਿ ਮਿਲਿਓ ਹੈ ਜੀਵਨ ਹਾਰਾ,
ਪਿਆਰੇ ਹੁਣ ਸਾਨੂੰ ਜੀਵਾਉਣ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜੋ ਸਦਾ ਜੀਵਤ ਹੈ, ਉਹ ਮਿਲ ਗਿਆ ਹੈ। ਥਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵਕ ਥਿਰ ਹੋਸੀ, ਪਰਮੇਸ਼ਰ ਸਦਾ ਅਟਲ ਹੈ, ਇਸ ਵਾਸਤੇ ਉਹਦੇ ਸੇਵਕ ਵੀ ਅਟਲ ਹੈ। ਹੁਣ ਤਾਂ ਉਹਦੇ ਵਿੱਚ ਲੀਨ ਹੋ ਗਈ ਸੁਰਤੀ ਬਿਰਤੀ ਨਾਮ ਸਿਮਰਨ ਵਿੱਚ, 24 ਘੰਟੇ ਆਤਮ ਸਰੂਪ ਦਾ ਗਿਆਨ ਹੋ ਗਿਆ ਹੈ, ਇਸ ਵਾਸਤੇ ਅਸੀਂ ਨਹੀਂ ਮਰਨਾ, ਹੁਣ ਤਾਂ ਅਸੀਂ ਸਦਾ ਹੀ ਉਸ ਵਾਹਿਗੁਰੂ ਦੇ ਵਿੱਚ ਆਨੰਦ ਦੇ ਸਮੇਤ ਰਹਿਣਾ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਵਾਲੀ ਅਵਸਥਾ ਵਿੱਚ ਆ ਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਨਹੀਂ ਅਸੀਂ ਮਰਨਾ, ਇਹ ਦੁਨੀਆਂ ਮਰ ਰਹੀ ਹੈ, ਕਿਉਂਕਿ ਸਾਨੂੰ ਜਿਵਾਉਣ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਸਦੀ ਅਭੇਦਤਾ ਪ੍ਰਾਪਤ ਹੋ ਗਈ ਹੈ। ਵਿਸਰਾਮ ਦੇ ਕਰਕੇ ਕਹਿੰਦੇ ਹਨ
ਦੇਹੀ ਪਰਮਲ ਮਹਿਕੰਦਾ,
ਇਹ ਜਿਹੜੀ ਦੇਹੀ ਹੈ ਨਾ, प्यारियो बहुत ज्यादा तरह तरह दिया सुगंधियां ला के जिनू महकाया जाता है
सुख बिसरे परमानंदा
ते फिर दुख पैंदे ने इन्हों जो सुख समझा जाता है जो विसर जाता है अकाल पुरख वाहगुरु परम आनंद जो है ना वह जो विसर जाता है भुल जाता है फिर की सुख है प्यारियो इस देही दे विच परमल महकंदा हुण जिहड़े अगर चंदन वर्गी सुगंधी आउंदी है नाम दे विचों जिवें श्री राग दे विच वी वचन कीता है ना जिहदे विच आप जी दसदे ने रतना की ललता अगर वास तन सास कुमू की काया जिहड़ी काया शरीर है ना इह कुमू चंदन वर्ग जिहड़े केसर है उहदे वर्गी हो गई कुमू की काया ਉਹਦੇ ਵਰਗੀ ਸੁੰਦਰ ਸਰੂਪ ਹੋ ਗਈ ਆ ਤੇ ਰਤਨਾ ਕੀ ਲਲਤਾ ਜਿਹੜੀ ਜ਼ੁਬਾਨ ਆ ਰਤਨਾ ਵਰਗੀ ਅਮੋਲਕ ਪ੍ਰਕਾਸ਼ਮਈ ਹੋ ਗਈ ਹੈ ਅਗਰ ਵਾਸਤਨ ਸਾਸ ਜਿਹੜੇ ਸਵਾਸ ਨੇ ਉਹਨਾਂ ਦੇ ਵਿੱਚ ਤੇ ਸਰੀਰ ਦੇ ਵਿੱਚ ਚੰਦਨ ਦੀ ਸੁਗੰਧੀ ਵਸ ਗਈ ਹੁਣ ਪੰਥ ਦੇ ਮਹਾਨ ਵਿਦਵਾਨ ਨਾਮ ਰਸੀਏ ਗੁਰਮੁਖ ਸੰਤ ਸਿੰਘ ਜੀ ਮਸਕੀਨ ਉਹਨਾਂ ਨੇ ਇਹਨਾਂ ਪੰਕਤੀਆਂ ਦੀ ਕਥਾ ਕੀਤੀ ਸੁਲਤਾਨਪੁਰ ਲੋਧੀ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਦੇ ਵਿਦਿਆਰਥੀ ਜਿਨ੍ਹਾਂ ਤੋਂ ਦਮਦਮੀ ਟਕਸਾਲ ਦਾ ਨਾਮ ਭਿੰਡਰਾਂ ਵਾਲੇ ਪਿਆ ਉਹਨਾਂ ਦੇ ਵਿਦਿਆਰਥੀ ਕਾਰ ਸੇਵਾ